दिलो मोहब्बत जिन सही सचिया जिन मन होर मुख होर शिकांडे कच्चे। आओ इस अमृत बचन दी विचार इन्हां चार तुकां दी विचार नूं आपां संपूर्ण कर सकीए और छठम पीर दल भंजन गुरु ते परोपकारी सतगुरु धन गुरु हरगोबिंद साहिब सच्चे पातशाह उन्हां दे जीवन दी कोई ना कोई घटना जो खास कर इस शब्द विच प्रमाण वजो आए उस दी विचार आपां करांगे। आप कृपालुता करो जितने भी कृपालु दाता जी दी चरण शरण विच एकत्र होए बैठे हो अपने फुरनिया नूं अपने ख्याला नूं संकोच के गुरु शब्द दी विचार विच आपां केंद्रित कर सकीए। करो कृपालता प्यार अदब दे नाल गुरु बख्शी पते प्रवान करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब जी दी अमृत बाणी विच रब दे दर्शना दी जो प्यास हिरदे विच लै के बैठा है जिस दे अंदर प्रभु दे दर्शना वास्ते बेबलता है उस दे अंदर दी बेबलता नूं हजूर ने अमृत बाणी दे विच दर्ज कीता है। वैसे प्यास इस दी तुलना दुनिया दे किसे पदार्थ नाल नहीं कीती जा सकती। जिस तरह मनुख दे तन नूं पानी दी प्यास लगे ते वो अपना सब कुछ वार के भी यतन करदा है मैनूं घुट की तो पानी मिल जाए पानी तो बिना मेरा गुजारा कोई नहीं। सच जानो इसे तरह जिस अंदर दर्शना दी प्यास पैदा हो जाए दुनिया दे ऐश्वर्य धन पदार्थ ओदे सामने अंबार ला दिते जान जिदे अंदर रब नूं मिलन दी प्यास है ओदी प्यास केवल मिलाप नाल बुझ सकदी है। दुनिया दा कोई पदार्थ ओदे अंदर दी प्यास नूं बुझा नहीं सकदा। धन गुरु ग्रंथ साहिब दी बाणी विच गुरु अर्जुन साहिब जी दा असीं एक बचन पढ़ने हां तुक ओही विचारी जारी है रते इश्क खुदाए रंग दीदार के। जेड़े परमात्मा दे प्यार विच रंगे ने ते जेड़े ओदे दर्शना दी तांग दे विच रते होए निरंगे होए। गुरु अर्जुन साहिब जी ने सुखमनी साहिब जी दी अमृत बाणी विच एक पदे दे विच दर्शना दी प्यास लै के जो जिज्ञासु बैठा है उस दो किन्ने कु बलिहार जांदे ने कुर्बान जांदे ने ते संसार दे पदार्थां ते दुखां दी निवृत्ति दी जो बेनती करदा है ओनू सतगुरु अमृत बाणी विच की सेध दिंदे। हजूर दे सामने चार तरह दे जिज्ञासु आए। पहला जिज्ञासु आया मैं सिर्फ ओदे अर्थ कर लगा उस पदे दे उन्हें आके बेनती की सच्चे पातशाह कृपा करो मेनू धर्म अर्थ काम और मोक्ष दी दात चाहिदी है। चार पदार्थां दी तांग लेके आया। साहिब ने उस वेले कह दिता कि जे तू चार पदार्थ चाहना है ते रब दे प्यारे साध जना दी सेवा करिया कर संगत दी सेवा कर तेनू वो चार पदार्थ जरूर मिलने। दूसरा आया उसने पदार्थ नहीं मंगे ओ कहिंदा मालिक कृपा करो कि मेरे तन नूं रोग लग गया है मेरे अंदर नूं दुख लग गया है इस दुख दी निवृत्ति इस दुख दा छुटकारा किवें होएगा। कहन लगे तू एक काम कर संगत विच बैठ के खरी के गुण गा परमात्मा दी कीर्ति कर ते तेरे ए दुख अपने आप भी कटे जा। तीसरा जिज्ञासु आया उन्हें आके क्या मालिक इस समाज में जीण वास्ते मेनू इज्जत मेनू शोभा वडियाई चाहिदी है ते हजूर कह लगे तू एक काम कर संगत विच बैठ के अभ्यास कर कि तेरे अंदर दी खौमे तो तेरा खेड़ा छुट जाए जे खौमे नू छड़ देगा ते तेनू सच्ची शोभा मिल जाए। हुण चार तरह के जिज्ञासु ਪਹਿਲਾਂ ਪਦਾਰਥਾਂ ਦੀ ਮੰਗ ਲੈ ਕੇ ਆਇਆ, ਉਹਨੂੰ ਕਿਹਾ ਸੰਗਤ ਦੀ ਸੇਵਾ ਕਰ। ਦੂਸਰਾ ਦੁੱਖ ਨੂੰ ਖਤਮ ਕਰਾਉਣ ਲਈ ਆਇਆ, ਕਹਿਣ ਲੱਗੇ ਸੰਗਤ ਵਿੱਚ ਬੈਠ ਕੇ ਪ੍ਰਭੂ ਦਾ ਗੁਣ ਗਾ। ਤੀਸਰਾ ਆਇਆ ਸ਼ੋਭਾ ਮਿਲ ਜਾਏ, ਕਹਿਣ ਲੱਗੇ ਸੱਜਣਾ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਸਿਫਤ ਕਰ, ਤੇਰੀ ਸ਼ੋਭਾ ਜ਼ਰੂਰ ਹੋਵੇਗੀ ਜੇ ਖੁਮੇ ਨੂੰ ਛੱਡੇ ਤੇ। ਚੌਥਾ ਆਇਆ, ਕਹਿਣ ਲੱਗਾ ਜਨਮ ਤੇ ਮਰਨ ਦੇ ਦੁੱਖ ਤੋਂ ਬਚਾ ਦਿਓ, ਕਹਿਣ ਲੱਗੇ ਸਾਧ ਜਨਾਂ ਦੀ ਸ਼ਰਨ ਵਿੱਚ ਪੈ ਜਾ, ਜਨਮ ਮਰਨ ਦਾ ਦੁੱਖ ਕੱਟਿਆ ਜਾਏਗਾ। ਪੰਜਵਾਂ ਜਗਿਆਸੂ ਆਇਆ, ਕਹਿਣ ਲੱਗੇ ਦੱਸ ਤੇਰੀ ਮੰਗ ਕੀ ਹੈ। ਉਹਨੇ ਇੱਕੋ ਬੇਨਤੀ ਕੀਤੀ, ਸੱਚੇ ਪਾਤਸ਼ਾਹ ਦਰਸ਼ਨਾਂ ਦੀ ਪਿਆਸ ਲੈ ਕੇ ਆਇਆ, ਦੀਦਾਰ ਦੀ ਦਾਤ ਮੇਰੀ ਝੋਲੀ ਵਿੱਚ ਪਾ ਦੇ। ਤੇ ਗੁਰੂ ਅਰਜਨ ਸਾਹਿਬ ਉੱਤੇ ਕਹਿੰਦੇ ਆ ਬਦਭਾਗੀ, ਆ ਮੈਂ ਤੇਰੀ ਪਰਿਕਰਮਾ ਕਰਾਂ, ਤੇਰੇ ਤੋਂ ਕੁਰਬਾਨ ਜਾਵਾਂ ਜਿਹੜਾ ਘੱਟੋ ਘੱਟ ਰੱਬ ਨੂੰ ਮਿਲਣ ਦੀ ਤੜਬ ਲੈ ਕੇ ਆਇਆ। ਪਿਆਸ ਦੀ ਕੀਮਤ ਕਿੰਨੀ ਕੁ ਹੈ? ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਕਿ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ। ਹੁਣ ਤੱਕਿਓ, ਅਖੀਰ ਤੇ ਪੰਜਵਾਂ ਜਗਿਆਸੂ ਸ਼ਿਖਰ ਦਾ ਹੈ, ਜਿਹਦੇ ਅੰਦਰ ਇਸ਼ਕ ਹੈ, ਜਿਹਦੇ ਅੰਦਰ ਦੀਦਾਰ ਦੀ ਤਾੜਬ ਹੈ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੈ ਸਦਗਾਵੈ, ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗ ਇਹ ਖੌਮੈ ਛੋਰੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾਂ ਕੀ ਸ਼ਰਣੀ ਭਰੈ। ਹੁਣ ਪੰਜਵਾਂ ਆ ਕੇ ਸਾਹਿਬ ਕਹਿੰਦੇ ਨੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਜਿਸ ਮਨੁੱਖ ਦੇ ਹਿਰਦੇ ਵਿੱਚ ਕੇਵਲ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਹੈ, ਨਾਨਕ ਤਾਂ ਕਹਿ ਬਲ ਬਰਜਾਸਾ, ਬਲ ਬਲ ਦਰਤੇ ਮੈਂ ਉਹਦੇ ਤੋਂ ਕੁਰਬਾਨ ਜਾਣਾ ਜਿਹੜਾ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਲੈ ਕੇ ਤੁਰਿਆ। ਗੁਰਮੁਖੋ, ਪਿਆਸ ਦੀ ਕੋਈ ਕੀਮਤ ਨਹੀਂ ਸੰਸਾਰ ਦੇ ਪਦਾਰਥਾਂ ਨਾਲ, ਪਿਆਸ ਦੀ ਕੋਈ ਕੀਮਤ ਨਹੀਂ ਸੰਸਾਰ ਦੀਆਂ ਪਦਵੀਆਂ ਨਾਲ, ਪਿਆਸ ਦਾ ਕੋਈ ਅਰਥ ਨਹੀਂ ਸੰਸਾਰ ਦੇ ਇਹ ਰਮਣੀਕ ਦੁਨੀਆਂ ਦੇ ਚੁਲ ਤਮਾਸ਼ਿਆਂ ਨਾਲ। ਬਾਬਾ ਫਰੀਦ ਸਾਹਿਬ ਕਹਿ ਰਹੇ ਨੇ ਜਿਹਦੇ ਅੰਦਰ ਦੀਦਾਰ ਦੀ ਤਾਂਗ ਹੈ, ਜਿਹਦੇ ਅੰਦਰ ਪਰਮਾਤਮਾ ਨੂੰ ਮਿਲਣ ਦਾ ਸੱਚਾ ਇਸ਼ਕ ਹੈ, ਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਤੱਕੋ ਇਸ਼ਕ ਵਾਲੇ ਕਿੰਨੀ ਕੁ ਭਾਵਨਾ ਨਾਲ ਅਰਦਾਸ ਕਰਦੇ। ਹਜ਼ੂਰ ਦੇ ਮਾਰੂ ਡੱਖਣੇ ਅਸੀਂ ਪੜ੍ਹਨੇ, ਮਾਰੂ ਡੱਖਣਿਆਂ ਦੇ ਸਲੋਕ, ਇੱਕ ਇੱਕ ਸਲੋਕ ਜੋ ਹੈ ਇੰਜ ਲੱਗਦਾ ਹੈ ਕਿ ਜੇ ਕੋਈ ਬੈਰਾਗ ਵਾਲਾ ਪੁੱਠਾ ਹੋਇਆ ਕਿਰਦਾ ਪੜ੍ਹੇ ਤੇ ਇਹ ਡੱਖਣੇ ਉਹਦੇ ਲਈ ਅਰਦਾਸ ਬਣ ਜਾਂਦੇ। ਮਾਰੂ ਡੱਖਣੇ ਵਿੱਚ ਅਸੀਂ ਪਹਿਲਾ ਬਚਨ ਪੜ੍ਹਨੇ ਹਾਂ, ਤੂੰ ਚੌ ਸੱਜਣ ਮਹਿੰਡਿਆ, ਚੌ ਦਾ ਅਖਰੀ ਅਰਥ ਹੁੰਦਾ ਬੋਲਣਾ, ਇੱਥੇ ਪਾਠ ਚੌ ਨਹੀਂ ਚੌ, ਤੂੰ ਬੋਲ ਤਾਂ ਸਹੀ ਮੇਰੇ ਸੱਜਣ, ਤੂੰ ਚੌ ਸੱਜਣ ਮਹਿੰਡਿਆ, ਹੇ ਮੇਰੇ ਪਿਆਰੇ ਸੱਜਣ ਤੂੰ ਇੱਕ ਵਾਰੀ ਮੇਰੇ ਨਾਲ ਬੋਲ, ਜੇ ਸਿਸ ਉਤਾਰ, ਜੇ ਇੱਕ ਵਾਰੀ ਤੂੰ ਬੋਲੇ ਮੈਂ ਆਪਣਾ ਸਿਰ ਉਤਾਰ ਕੇ ਤੇਰੇ ਚਰਨਾਂ ਵਿੱਚ ਭੇਟ ਕਰ ਦਿਆਂ, ਕਿਉਂਕਿ ਮੈਂ ਤੇਰੇ ਨਾਲ ਬੋਲਣ ਲਈ ਤੇ ਤੇਰੇ ਦਰਸ਼ਨ ਕਰਨ ਵਾਸਤੇ ਆਇਆ। ਤੂੰ ਚੌ ਸੱਜਣ ਮਹਿੰਡਿਆ, ਜੇ ਸਿਸ ਉਤਾਰ ਨੈਣ ਮਹਿੰਜੇ ਤਰਸ ਦੇ, ਰੱਤੇ ਇਸ਼ ਖੁਦਾਏ ਰੰਗ ਦੀਦਾਰ ਕੇ, ਨੈਣ ਮਹਿੰਜੇ ਤਰਸ ਦੇ ਕਦ ਪੱਸੀ ਦੀਦਾਰ, ਮੇਰੀਆਂ ਦੋਨੋਂ ਅੱਖਾਂ ਤਰਸਦੀਆਂ ਪਈਆਂ ਨੇ। ਪੱਸੀ ਦਾ ਅਖਰੀ ਅਰਥ ਹੁੰਦਾ ਵੇਖਣਾ ਕਿ ਕਦੋਂ ਉਹ ਸੁਭਾਗ ਘੜੀ ਆਵੇ ਜਦੋਂ ਪਿਆਰੇ ਮੈਂ ਇਹਨਾਂ ਦੀਦਿਆਂ ਨਾਲ ਤੇਰੇ ਦੀਦਾਰ ਕਰ ਸਕਾਂ। ਕੈਸੀ ਅੰਦਰ ਦੀ ਬੇਬਲਤਾ, ਤੂੰ ਇੱਕ ਵਾਰੀ ਬੋਲ ਤਾਂ ਸਹੀ, ਮੈਂ ਤੇਰੇ ਚਰਨਾਂ ਤੋਂ ਆਪਣੇ ਆਪ ਨੂੰ ਕੁਰਬਾਨ ਕਰਨਾ ਤੇ ਭਾਗਾਂ ਵਾਲਾ ਸਮਝਾਂ, ਜੇ ਇੱਕ ਵਾਰੀ ਤੇਰੇ ਦੀਦਾਰ ਹੋ ਜਾਂ। ਉਸ ਤੋਂ ਅਗਲਾ ਬਚਨ ਮੈਂ ਇੱਕ ਹੋਰ ਡੱਖਣੇ ਵਿੱਚੋਂ ਅਰਜ਼ ਕਰਦੇ, ਜੇ ਪੁੱਛਿਆ ਤੇ ਪਿਆਰਾ ਆ ਜਾਏ ਤੇ ਫਿਰ ਉਹਦੇ ਵਾਸਤੇ ਸੇਜ ਕਿਹੜੀ ਵਿਛਾਏਗਾ, ਜੇ ਉਹ ਘਰ ਵਿੱਚ ਪ੍ਰਵੇਸ਼ ਕਰ ਗਿਆ ਤੇ ਆਖਰ ਉਹਦੇ ਬਹਿਣ ਲਈ ਕੋਈ ਥਾਂ ਕੋਈ ਟਿਕਾਣਾ ਤੇਰੇ ਕੋਲ ਕੀ ਹੈ। ਪਿਆਰਿਓ, ਇੱਕ ਟਿਕਾਣਾ ਬਣਾਉਂਦੇ ਹਾਂ ਅਸੀਂ ਬਾਹਰ ਦਾ, ਕੋਈ ਸੱਜਣ ਆਏ ਅਸੀਂ ਬਸਤਰ ਤਿਆਰ ਕਰਾਂਗੇ, ਉਹਦੇ ਲਈ ਪਵਨ ਵਿਛਾ ਕੇ ਰੱਖਾਂਗੇ, ਉਹਦੇ ਰਹਿਣ ਦਾ ਪ੍ਰਬੰਧ ਕਰਾਂਗੇ। ਗੁਰੂ ਸਾਹਿਬ ਨੂੰ ਆਪਣੇ ਘਰ ਵਿੱਚ ਲੈ ਕੇ ਜਾਂਦੇ ਹਾਂ ਅਸੀਂ ਬਾਹਰ ਮੁਖੀ, ਪਹਿਲਾਂ ਚਦੋਆ ਲਾਉਂਦੇ ਹਾਂ, ਉਸ ਤੋਂ ਬਾਅਦ ਥੱਲੇ ਵਿਛਾਈ ਕਰਦੇ ਹਾਂ, ਯਤਨ ਕਰਦੇ ਹਾਂ ਉਸ ਕਮਰੇ ਦੀ ਪੂਰੀ ਸਫਾਈ ਹੋਵੇ, ਜਿਸ ਕਮਰੇ ਵਿੱਚ ਮੇਰੇ ਗੁਰੂ ਦਾ ਪ੍ਰਕਾਸ਼ ਹੋਣਾ ਹੈ। ਇੱਕ ਪ੍ਰਕਾਸ਼ ਹੁੰਦਾ ਬਾਹਰ ਤੇ ਇੱਕ ਚਰਨ ਪੈਂਦੇ ਨੇ ਪਰਮਾਤਮਾ ਦੇ ਇਸ ਸਰੀਰ ਘਰ ਦੇ ਵਿੱਚ। ਹੁਣ ਬਾਹਰ ਆਇਆ ਸੱਜਣ ਤੇ ਉਹਦੇ ਲਈ ਬਿਸਤਰਾ ਵੀ ਵਿਛਾਇਆ, ਉਹਦੇ ਲਈ ਚਲੋਵਾ ਵੀ ਗੁਰੂ ਜੀ ਵੀ ਲਾ ਦਿੱਤਾ। ਬਾਹਰ ਆਏ ਸੱਜਣ ਲਈ ਘਰ ਵੀ ਚੰਗੀ ਤਰ੍ਹਾਂ ਸਾਫ ਕੀਤਾ ਤੇ ਪੁੱਛਿਆ ਜਦੋਂ ਹਿਰਦੇ ਘਰ ਵਿੱਚ ਸੱਜਣ ਆਇਆ ਤੇ ਉਦੋਂ ਸੇਜ ਕਿਹੋ ਜਿਹੀ ਵਿਸ਼ਾ ਹੋ ਗਏ। ਮੇਰੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਸੱਜਣਾ ਇੱਕ ਵਾਰੀ ਤੂੰ ਮੇਰੇ ਘਰ ਵਿੱਚ ਫੇਰਾ ਪਾ ਤਾਂ ਸਹੀ, ਆ ਤਾਂ ਸਹੀ ਮੇਰੇ ਵਿਹੜੇ ਵਿੱਚ। ਜੇ ਤੂੰ ਆ ਜਾਏ ਤੇਰੇ ਆਉਣ ਨਾਲ ਬਹਾਰਾਂ ਆਉਂਦੀਆਂ ਨੇ, ਜੇ ਤੂੰ ਨਾ ਆਵੇਂ ਸੱਚ ਜਾਣੀ ਇਹ ਮਹੱਲ ਵੀ ਵੀਰਾਨ ਪੈ ਲੱਗਦੇ। ਹਜ਼ੂਰ ਦੇ ਬਚਨ ਸੀ ਇੱਕ ਪੜ੍ਹਨੇ, ਜੇ ਤੂੰ ਵਧ ਅੰਗਣ ਹੈ, ਅੰਗਣ ਦਾ ਅਖਰੀ ਅਰਥ ਆਂਗਣ, ਆਂਗਣ ਦਾ ਅਰਥ ਕਰਾਂਗੇ ਹਿਰਦਾ ਘਰ। ਮੈਂ ਅੱਗੇ ਅਰਜ਼ ਕਰਨਾ ਕਿ ਜਿਹੜੇ ਦੀਦਾਰ ਵਿੱਚ ਰੰਗੇ ਨੇ ਉਹ ਕਿਹੜੀ ਸੇਜ ਪਿਆਰੇ ਲਈ ਵਿਛਾ ਕੇ ਬੈਠੇ। ਜੇ ਤੂੰ ਵਧ ਅੰਗਣ ਹੈ, ਹਵ ਧਰਤ ਸੁਹਾਵੀ ਹੋਏ, ਸਾਰਾ ਘਰ ਮੇਰਾ ਸ਼ੋਭਾ ਵਾਲਾ ਬਣ ਜਾਏਗਾ। ਇੱਕ ਸਿਕੰਦੇ ਬਾਹਰੀ ਮਹਿੰਦੀ ਬਾਤ ਨਾ ਪੁੱਛੇ ਕੋਏ, ਜੇ ਤੂੰ ਘਰ ਵਿੱਚ ਨਾ ਆਇਆ ਇੱਕ ਤੇਰੇ ਤੋਂ ਬਿਨਾਂ ਮੇਰੀ ਕਿਸੇ ਨੇ ਬਾਤ ਨਹੀਂ ਪੁੱਛਿਆ ਕਿ ਸੇਜ ਕੈਸੀ। ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਪਿਆਰਿਆ ਤੂੰ ਆ ਤਾਂ ਸਹੀ, ਮੈਂ ਆਪਣੇ ਜਿਸਮ ਨੂੰ ਸੇਜ ਬਣਾ ਦੇਵਾਂਗਾ ਤੇ ਇਹਦੇ ਉੱਤੇ ਮੈਂ ਕੋਈ ਕੱਪੜਾ ਕੋਈ ਬਿਸਤਰਾ ਨਹੀਂ, ਮੇਰੇ ਤਨ ਵਿੱਚ ਸਭ ਤੋਂ ਕੋਮਲ ਨੇ ਨੈਣਾਂ ਦੀਆਂ ਪੁਤਲੀਆਂ, ਮੈਂ ਆਪਣੀਆਂ ਅੱਖਾਂ ਨੂੰ ਤੇਰੀ ਸੇਜ ਤੇ ਵਿਛਾ ਦੇਵਾਂ, ਤੂੰ ਇੱਕ ਵਾਰੀ ਮੇਰੇ ਨੈਣਾਂ ਵਿੱਚ ਆ ਕੇ ਬੈਠ ਤਾਂ ਸਹੀ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਕਿ ਬਾਲੂ ਦਾਤਾ ਜੀ ਦੇ ਬਚਨ ਨੇ, ਮੂੰਹ ਠੀਆਊ ਸੇਜ ਰਤੇ ਇਸ਼ਕ ਦੀਦਾਰ, ਰੰਗ ਖੁਦਾਏ ਦੇ ਜਿਹੜੇ ਰੰਗ ਵਿੱਚ ਰਤੇ ਨੇ, ਦੀਦਾਰ ਵਿੱਚ ਜਿਹੜੇ ਰਤੇ ਨੇ, ਉਹ ਕਹਿ ਰਹੇ ਮੂੰਹ ਠੀਆਊ ਸੇਜ, ਮੈਂ ਆਪਣੇ ਆਪ ਨੂੰ ਸੇਜ ਬਣਾ ਦਿਆ, ਨੈਣਾ ਤੇਰੀ ਵਿਛਾ ਬਣਾ ਖੇ ਪਿਆਰੇ, ਮੈਂ ਦੋਨੋਂ ਨੈਣਾ ਦੀਆਂ ਪੁਤਲੀਆਂ ਸੇਜ ਵਿੱਚ ਵਿਛਾ ਦੇਵਾਂ। ਜੇ ਦੇਖੈ ਹਿਰਕ ਵਾਰ, ਜੇ ਇੱਕ ਵਾਰੀ ਤੂੰ ਮੇਰੇ ਇਸ ਸੇਜ ਤੇ ਬੈਠ ਕੇ ਮੈਨੂੰ ਦੀਦਾਰ ਦੇ ਦੇ, ਜੇ ਦੇਖੈ ਹਿਕ ਵਾਰ ਸੁੱਖ ਕੀ ਮਾਂ ਬਾਰੇ, ਉਸ ਸੁੱਖ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਹੜਾ ਤੂੰ ਹਿਰਦੇ ਦੀ ਸੇਜ ਉੱਤੇ ਬੈਠ ਕੇ ਮੈਨੂੰ ਦੇ ਦੇਣਾ। ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਸੀਂ ਅੱਜ ਪੁਰਬ ਪੈ ਮਨਾਨੇ, ਉਹਨਾਂ ਦੇ ਸੰਬੰਧੀ ਗੁਰਮੁਖਾਂ ਨੇ ਆਪ ਜੀ ਨੂੰ ਹਜ਼ੂਰ ਦੇ ਜੀਵਨ ਵਿੱਚੋਂ ਘਟਨਾਵਾਂ ਸਰਵਣ ਵੀ ਕਰਾਈਆਂ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸੰਬੰਧੀ ਭਾਈ ਗੁਰਦਾਸ ਜੀ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਕੁਛ ਬਚਨ ਕਹਿ ਗਏ। ਇੱਕ ਅਰਜ਼ ਮੈਂ ਕਰਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਅਸੀਂ ਜਿੱਥੇ ਮਹੱਲਾ ਸ਼ਬਦ ਪੜ੍ਹਨੇ, ਇਹਦਾ ਅਰਥ ਸਰੀਰ ਕਰਨੇ ਆ, ਤਨ ਕਰਨੇ ਆ, ਜਿਸ ਜਿਸਮ ਵਿੱਚੋਂ ਅੰਮ੍ਰਿਤ ਬਾਣੀ ਆਈ, ਉੱਥੇ ਗੁਰੂ ਸਾਹਿਬਾਨਾਂ ਦੇ ਨਾਮ ਵੀ ਦਿੱਤੇ। ਗੁਰੂ ਨਾਨਕ ਸਾਹਿਬ ਦਾ ਨਾਮ ਤਾਂ ਸਾਰੀ ਬਾਣੀ ਵਿੱਚ ਆਇਆ। ਦੂਸਰਾ ਸਤੇ ਬਲਵੰਡ ਨੇ ਗੁਰੂ ਅੰਗਦ ਸਾਹਿਬ ਲਈ ਵੀ ਸ਼ਬਦ ਵਰਤਿਆ ਹੈ। ਧੰਨ ਗੁਰੂ ਅਮਰਦਾਸ ਵੀ ਸ਼ਬਦ ਅਸੀਂ ਵਰਤਨੇ ਆ, ਧੰਨ ਗੁਰੂ ਰਾਮਦਾਸ ਸ਼ਬਦ ਵੀ ਵਰਤਨੇ ਆ। ਬਾਣੀ ਵਿੱਚ ਗੁਰੂ ਅਰਜਨ ਦੇਵ ਵੀ ਸ਼ਬਦ ਆਇਆ ਹੈ। ਭੱਟਾਂ ਨੇ ਗੁਰੂ ਨਾਨਕ ਸਾਹਿਬ ਤੇ ਲੈ ਕੇ ਗੁਰੂ ਅਰਜਨ ਸਾਹਿਬ ਜੀ ਤੱਕ ਇਹ ਸਾਰੇ ਅੰਮ੍ਰਿਤ ਜੋ ਨਾਮ ਨੇ, ਹਜ਼ੂਰ ਕਿਰਪਾਲੂ ਜੀ ਨੇ ਇਹਨਾਂ ਨਾਮਾਂ ਦੀ ਬਾਣੀ ਵਿੱਚ ਵਰਤੋਂ ਕੀਤੀ ਹੈ। ਜਦੋਂ ਅਸੀਂ ਪੜ੍ਹਨੇ ਹਾਂ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅੰਮ੍ਰਿਤ ਸਤਿਗੁਰ ਥਿਰ ਪੀਓ, ਅੰਮ੍ਰਿਤ ਦਾਰ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ, ਗੁਰ ਰਾਮਦਾਸ ਦਰਸ਼ਨ ਪਰਸ਼ ਕਹਿ ਮਥੁਰਾ ਅੰਮ੍ਰਿਤ ਬੈਨ, ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜਨ ਪਿਖੋ ਨੈ। ਇੱਕ ਸਵਈਏ ਵਿੱਚ ਪੰਜ ਗੁਰੂ ਸਾਹਿਬਾਨਾਂ ਦੇ ਨਾਮ ਦੇ ਦਿੱਤੇ। ਗੁਰਮੁਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ, ਭਾਵਾਂ ਉਹਨਾਂ ਦੇ ਅੰਮ੍ਰਿਤ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ, ਪਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਆਇਆ ਹੈ ਤੇ ਉਸ ਨਾਮ ਨੂੰ ਖਾਸ ਕਰਕੇ ਉਹਨਾਂ ਦੇ ਪਿਤਾ ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ। ਜਦੋਂ ਅਸੀਂ ਪੜ੍ਹਦੇ ਹਾਂ ਵੱਡੀ ਅਰਜਾ ਹਰ ਗੋਬਿੰਦ ਕੀ, ਜਾਂ ਅਸੀਂ ਪੜ੍ਹਦੇ ਹਾਂ ਹਰ ਗੋਬਿੰਦ ਨਵਾਂ ਨਰੋਆ, ਧੰਨ ਗੁਰੂ ਅਰਜਨ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਵਰਤਿਆ ਅੰਮ੍ਰਿਤ ਬਾਣੀ ਵਿੱਚ। ਹਰ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਨੂੰ ਭਾਈ ਗੁਰਦਾਸ ਨੇ ਆਪਣੀ ਰਚਨਾ ਵਿੱਚ ਇਸ ਤਰੀਕੇ ਨਾਲ ਬਿਆਨ ਕੀਤਾ ਹੈ। ਆਪ ਨੇ ਬੜੀ ਵਾਰੀ ਇਹ ਸ਼ਬਦ ਪੜ੍ਹਿਆ ਹੈ, ਹੋ ਸਕਦਾ ਹੈ ਗੁਰਮੁਖਾਂ ਨੇ ਇਸ ਪੌੜੀ ਦੀ ਵਿਆਖਿਆ ਕੀਤੀ ਹੋਵੇ। ਮੇਰਾ ਖਿਆਲ ਹੈ ਜੇ ਇਸ ਪੌੜੀ ਦੀ ਵਿਆਖਿਆ ਅਸੀਂ ਧਿਆਨ ਨਾਲ ਕਰੀਏ ਤੇ ਸਾਨੂੰ ਭਾਈ ਗੁਰਦਾਸ ਗੁਰੂ ਹਰਗੋਬਿੰਦ ਸਾਹਿਬ ਦੀ ਰਸਨਾ ਤੋਂ ਬਚਨ ਕਹਾ ਕੇ ਇਹ ਵੀ ਸ਼ੰਕਾ ਮਿਟਾ ਦਿੰਦੇ ਨੇ ਕਿ ਦਸਾਂ ਪਾਤਸ਼ਾਹੀਆਂ ਤੋਂ ਬਾਅਦ ਦੇਹਧਾਰੀ ਕੋਈ ਸਿੱਖਾਂ ਵਿੱਚ ਗੁਰੂ ਨਹੀਂ, ਉਹ ਪੌੜੀ ਕਿਹੜੀ ਹੈ? ਅਸੀਂ ਉਹ ਪੜ੍ਹਦੇ ਹਾਂ ਕਿ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਨ ਬਾਰੋ ਬਾਰੀ, ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬੋ ਪਾਰੂ ਪਕਾਰੀ। ਹੁਣ ਇੱਥੋਂ ਤੱਕ ਦੇ ਅਰਥ ਮੈਂ ਅਰਜ਼ ਕਰਦਾ ਜਾਵਾਂ, ਪੰਜ ਪਿਆਲੇ ਕਿਹੜੇ ਤੇ ਪੰਜ ਪੀਰ ਕੀ? ਪੰਜ ਪਿਆਲੇ ਨੇ ਸਤ, ਸੰਤੋਖ, ਦਇਆ, ਧਰਮ ਔਰ ਧੀਰਜ। ਪੰਜ ਗੁਰੂ ਸਾਹਿਬਾਨਾਂ ਨੇ, ਪੰਜ ਪੀਰ ਕੌਣ ਨੇ? ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਪੰਜ ਸਾਰੇ ਪੀਰ ਨੇ, ਕਿਉਂਕਿ ਭਾਈ ਸਾਹਿਬ ਨੇ ਗੁਰੂ ਲਈ ਸ਼ਬਦ ਪੀਰ ਵੀ ਬਾਣੀ ਵਿੱਚ ਵਰਤਿਆ ਤੇ ਅਸੀਂ ਉਹ ਪੜ੍ਹਨੇ ਹਾਂ ਕਿ ਜ਼ਾਹਰ ਪੀਰ ਜਗਤ ਗੁਰ ਬਾਬਾ। ਪੰਜ ਪੀਰ ਨੇ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, ਧੰਨ ਗੁਰੂ ਅਰਜਨ ਦੇਵ ਜੀ, ਤੇ ਪੰਜ ਪਿਆਲੇ ਨੇ ਸੰਤ, ਸੰਤੋਖ, ਦਇਆ, ਧਰਮ ਤੇ ਧੀਰਜ। ਪੰਜ ਪਿਆਲੇ ਪੀਤੇ ਨੇ, ਪੰਜ ਪੀਰ ਹੋਏ ਨੇ, ਤੇ ਹੁਣ ਛੱਠਮ ਪੀਰ ਜਿਹੜਾ ਆਇਆ ਹੈ ਇਹਦੇ ਲਈ ਸ਼ਬਦ ਵਰਤਿਆ ਗੁਰ ਭਾਰੀ ਹੈ। ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ, ਕਹਿਣ ਲੱਗੇ ਇਹਦਾ ਗੁਰ ਭਾਰੀ ਦਰਦ ਇਹ ਨਾ ਕਿਤੇ ਸਮਝ ਜਾਓ ਦੁਨੀਆਂ ਦੇ ਲੋਕੋ ਕਿ ਗੁਰੂ ਹਰਗੋਬਿੰਦ ਸਾਹਿਬ ਸ਼ਾਇਦ ਇਹਨਾਂ ਪੰਜ ਗੁਰੂ ਸਾਹਿਬਾਨਾਂ ਤੋਂ ਵੱਖਰੇ ਨੇ। ਕਹਿਣ ਲੱਗੇ ਨਹੀਂ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰ। ਧੰਨ ਗੁਰੂ ਅਰਜਨ ਸਾਹਿਬ ਨੇ ਆਪਣੀ ਕਾਇਆ ਤਬਦੀਲ ਕੀਤੀ ਹੈ ਤੇ ਗੁਰੂ ਅਰਜਨ ਦੇ ਗੁਰੂ ਹਰਗੋਬਿੰਦ ਸਾਹਿਬ ਦੇ ਰੂਹ ਵਿੱਚ ਅੱਜ ਇਸ ਤਖ਼ਤ ਤੇ ਬਿਰਾਜਮਾਨ ਹੋ ਗਏ। ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਣ ਬਾਰੋ ਵਾਰੀ। ਪਹਿਲਾਂ ਗੁਰੂ ਰਾਮਦਾਸ ਸੋਢੀ ਨੇ, ਗੁਰੂ ਅਰਜਨ ਦੇਵ ਸੋਢੀ ਨੇ, ਹਾਂ ਇਹ ਸੋਢੀਆਂ ਦੀ ਪੀੜੀ ਚੱਲ ਪਈ ਤੇ ਵਾਰੋ ਵਾਰੀ ਆਪਣੇ ਪਵਿੱਤਰ ਮੁਖ ਸੰਗਤ ਨੂੰ ਦਿਖਾ ਰਹੇ, ਰੂਪ ਦਿਖਾਣ ਵਾਰੋ ਵਾਰੀ। ਤੇ ਗੁਰੂ ਹਰਗੋਬਿੰਦ ਸਾਹਿਬ ਕੀ ਕਰਨਗੇ? ਕਹਿਣ ਲੱਗੇ ਦਲ ਭੰਜਨ ਗੁਰ ਸੂਰਮਾ। ਧੰਨ ਗੁਰੂ ਹਰਗੋਬਿੰਦ ਸਾਹਿਬ ਦੁਸ਼ਮਣਾਂ ਦੇ ਦਲਾਂ ਨੂੰ ਭੰਨਣ ਵਾਲੇ। ਸੂਰਮਾ ਗੁਰੂ ਹੈ ਬਲ ਜੋਧਾ, ਉਹਨਾਂ ਵਰਗਾ ਜੋਧਾ ਵੀ ਕੋਈ ਨਹੀਂ ਤੇ ਪਿਆਰੇ ਗੁਰੂ ਹਰਗੋਬਿੰਦ ਸਾਹਿਬ ਵਰਗਾ ਪਾਰ ਪਕਾਰੀ ਵੀ ਕੋਈ। ਦਲ ਭੰਜਨ ਗੁਰ ਸੂਰਮਾ ਬਲ ਜੋਧਾ ਬਹੁ ਪਾਰ ਪਕਾਰੀ। ਹੁਣ ਅਗਲੀ ਤੁਕ ਜਿਹੜੀ ਹੈ ਇਸ ਪੌੜੀ ਦੇ ਪਰਕਰਮ ਨੂੰ ਚੇਂਜ ਕਰਨ ਲੱਗੀ ਹੈ। ਅਸਲ ਵਿੱਚ ਇਸ ਗੱਲ ਨੂੰ ਆਪਾਂ ਸਮਝੀਏ, ਅੱਗੇ ਗੁਰੂ ਕਹਿੰਦੇ ਨੇ ਕਿ ਜਦੋਂ ਦਲ ਭੰਜਨ ਗੁਰ ਸੂਰਮਾ ਬੜ ਜੋੜਾ ਬਹੁ ਪਾਰੂ ਪਕਾਰੀ, ਪੁੱਛਣ ਸਿੱਖ ਅਰਦਾਸ ਕਰ। ਅਸਲੀ ਪ੍ਰਕਰਨ ਪੌੜੀ ਦਾ ਇਹ ਹੈ ਕਿ ਸਿੱਖ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਖਲੋਤੇ ਨੇ ਤੇ ਅਰਦਾਸ ਕਰਕੇ ਉਹਨਾਂ ਨੇ ਇੱਕ ਪ੍ਰਸ਼ਨ ਕੀਤਾ। ਉਹ ਪ੍ਰਸ਼ਨ ਕੀ ਹੈ? ਤੇ ਮੇਰਾ ਖਿਆਲ ਇਹ ਪ੍ਰਸ਼ਨ ਉਪਜਿਆ ਵੀ ਤਾਂ ਹੈ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਮਿਹਰਬਾਨ ਤੇ ਪਿਰਤੀਆ ਇਹਦਾ ਬਾਪ ਇਹ ਵੱਖਰੀ ਗੱਦੀ ਲਾ ਕੇ ਬੈਠ ਗਏ ਸਨ। ਖਿਮਾ ਕਰਿਓ, ਇਹ ਪ੍ਰਸ਼ਨ ਤਾਂ ਉਪਜਿਆ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦੀ ਹਯਾਤੀ ਵਿੱਚ ਹੀ ਉਹਨਾਂ ਦਾ ਪੋਤਾ ਧੀਰ ਮੱਲ ਉਹ ਕੀਰਤਪੁਰ ਸਾਹਿਬ ਵੱਖਰਾ ਆਪਣਾ ਆਸਣ ਲਾ ਕੇ ਬੈਠ ਗਿਆ। ਸਿੱਖਾਂ ਨੇ ਪ੍ਰਸ਼ਨ ਕੀਤਾ ਹੈ, ਦੇਖੋ ਪ੍ਰਸ਼ਨ ਕੈਸੇ ਕਮਾਲ ਦਾ ਹੈ ਕਿ ਮੀਣੇ ਆਪਣਾ ਤਖ਼ਤ ਲਾਈ ਬੈਠੇ ਨੇ, ਧੀਰ ਮੱਲ ਆਪਣੀ ਗੱਦੀ ਲਾਈ ਬੈਠਾ ਹੈ। ਇਹ ਸੱਚੇ ਪਾਤਸ਼ਾਹ ਸਾਡੇ ਇਸ ਸ਼ੰਕੇ ਨੂੰ ਨਿਵਰਤ ਕਰੋ ਕਿ ਛੇ ਪਾਤਸ਼ਾਹੀਆਂ ਦੇ ਦਰਸ਼ਨ ਦਾ ਕੀਤੇ ਨੇ, ਅੱਗੇ ਕਿਤਨੇ ਸਰੀਰਾਂ ਵਿੱਚ ਗੁਰੂ ਜੋਤ ਵਧੇ। ਹਜ਼ੂਰ ਦੇ ਬਚਨ ਨੇ ਕਿ ਪੁੱਛਣ ਸਿੱਖ ਅਰਦਾਸ ਕਰ, ਛੇ ਮਹਿਲਾਂ ਤੱਕ ਦਰਸ਼ਨ ਨਿਹਾਰੀ, ਅਗੰਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ। ਤੇ ਅਗਲਾ ਬਚਨ ਹੈ ਕਲਯੁਗ ਪੀੜੀ ਸੋਢੀਆਂ ਅਮਚਲ ਨੀਵ ਉਸਾਰ ਖਰਾਰੀ। ਅਖੀਰਲੀ ਤੁਕ ਵਿੱਚ ਉੱਤਰ ਦਿੰਦੇ ਨੇ ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਹੁਣ ਇੱਥੇ ਜੁਗ ਜੋ ਸ਼ਬਦ ਹੈ ਜੱਜੇ ਨੂੰ ਔਂਕਣ ਤੇ ਗੱਗਾ ਜੁਗ, ਇਹਦੇ ਅਰਥ ਇਹ ਨਹੀਂ ਕਿ ਜੁਗ ਜੁਗ ਸਤਿਗੁਰ ਧਰੇ ਅਵਤਾਰੀ, ਹਰ ਯੁਗ ਦੇ ਵਿੱਚ ਸਤਿਗੁਰੂ ਅਵਤਾਰ ਬਣ ਕੇ ਆਏਗਾ। ਇੱਥੇ ਯੁਗ ਦਾ ਅਖਰੀ ਅਰਥ ਹੈ ਦੋ, ਕਿਉਂਕਿ ਪ੍ਰਕਰਨ ਚੱਲ ਰਿਹਾ ਹੈ ਛੇ ਮਹਿਲਾਂ ਤੱਕ ਦਰਸ਼ਨ ਆਰੀ। ਯੁਗ ਯੁਗ ਦੋ ਤੇ ਦੋ ਚਾਰ, ਦੋ ਦੂਣੀ ਚਾਰ ਆਪਾਂ ਕਹਿੰਦੇ ਹਾਂ। ਕਹਿਣ ਲੱਗੇ ਛੇ ਪਵਿੱਤਰ ਦੇਹਾਂ ਵਿੱਚ ਗੁਰੂ ਜੋਤ ਵਰਤੀ ਹੈ, ਵਿਚਰੀ ਹੈ। ਤੇ ਚੇਤੇ ਰੱਖਿਓ ਛਿਆਂ ਤੋਂ ਬਾਅਦ ਚਾਰ ਪਾਵਨ ਪਵਿੱਤਰ ਮੁਬਾਰਕ ਸਰੀਰ ਹੋਰ ਆਉਣਗੇ ਜਿਨ੍ਹਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਵਰਤੇ। ਉੱਤਰ ਦੇ ਰਹੇ ਨੇ ਕਿ ਜੁਗ ਜੁਗ ਸਤਿਗੁਰ ਧਰੇ ਅਵਤਾਰੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਮਦ, ਗੁਰੂ ਕੀ ਵਡਾਲੀ ਜਿਸ ਨੂੰ ਆਪਾਂ ਕਹਿੰਦੇ ਹਾਂ, ਜੂਨ ਦਾ ਮਹੀਨਾ ਸੰਨ 1595 ਵਿੱਚ ਹੋਈ ਹੈ। ਮੈਂ ਸੰਖੇਪ ਜੀ ਅਰਜ਼ ਕਰਦੇ ਹਾਂ, ਕਿਤਨਾ ਕੁ ਸਾਇਆ ਮਾਣਿਆ ਉਹਨਾਂ ਨੇ ਪਿਤਾ ਗੁਰੂ ਦਾ 1595 ਤੇ 1606 ਤੱਕ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਸਾਹਿਬ ਵਿੱਚ ਉਹ ਪੜ੍ਹੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਲਈ ਅਰਦਾਸ ਵੀ ਬਾਬਾ ਬੁੱਢਾ ਸਾਹਿਬ ਨੇ ਕੀਤੀ, ਉਹਨਾਂ ਦਾ ਨਾਮ ਵੀ ਬਾਬਾ ਬੁੱਢਾ ਸਾਹਿਬ ਨੇ ਰੱਖਿਆ। ਤੇ ਕੈਸੀ ਹੈਰਾਨਗੀ ਦੀ ਬਾਤ, ਜਿਸ ਦਿਨ ਵਿਦਿਆ ਪੜ੍ਹਾਉਣ ਦੀ ਗੱਲ ਚੱਲੀ ਤੇ ਉਸ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਤੇ ਵਿਦਿਆ ਤਾਲੀਮ ਜੋ ਹੈ ਉਹ ਵੀ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਨੇ ਸ਼ੁਰੂ ਕੀਤੀ ਸੀ। ਪੁੱਛਿਆ ਗਿਆ, ਜਿਸ ਦਿਨ ਬੀੜ ਸਾਹਿਬ ਤੋਂ ਬਾਬਾ ਬੁੱਢਾ ਜੀ ਨੂੰ ਬੁਲਾਇਆ ਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਬਾਬਾ ਜੀ ਆਪ ਜੀ ਬਾਲਕ ਹਰਗੋਬਿੰਦ ਨੂੰ ਤਾਲੀਮ ਦੇਣੀ ਹੈ, ਆਪ ਨੇ ਵਿਦਿਆ ਦੇਣੀ ਹੈ। ਤੇ ਬਾਬਾ ਬੁੱਢਾ ਸਾਹਿਬ ਨੇ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਮੈਂ ਤਾਂ ਤੇਰਾ ਹਲ ਵਾਹਣ ਵਾਲਾ ਇੱਕ ਸਿੱਖ ਹਾਂ। ਅਸਲ ਵਿੱਚ ਇਤਿਹਾਸ ਨੇ ਬਾਬਾ ਬੁੱਢਾ ਸਾਹਿਬ ਲਈ ਇੰਦਰੀ ਜਿੱਤ ਸਿੱਖ ਸ਼ਬਦ ਵਰਤਿਆ। ਕਈ ਵਾਰੀ ਜਦੋਂ ਸਿੱਖਾਂ ਦਾ ਜੀਵਨ ਪੜ੍ਹਦੇ ਹਾਂ ਹੈਰਾਨ ਹੋ ਜਾਈਦਾ, ਹੁਣ ਜਿਉਂ ਜਿਉਂ ਬੰਦੇ ਦੀ ਉਮਰ ਢਲਦੀ ਹੈ, ਕਿਵੇਂ ਕਰੇ ਉਹ ਬਹੁਤਾਤ ਹੈ, ਕੀਰਤਨ ਕਰਨੇ ਆ, ਕਥਾ ਕਰਨੇ ਆ, ਬਾਣੀ ਪੜ੍ਹਦੇ ਹਾਂ, ਜਿਉਂ ਜਿਉਂ ਉਮਰ ਢਲਦੀ ਏ ਕਈ ਵਾਰੀ ਬੰਦਾ ਤਿਉਂ ਤਿਉਂ ਥਿੜਕ ਜਾਂਦਾ ਹੈ। ਪਰ ਬਾਬਾ ਬੁੱਢਾ ਸਾਹਿਬ ਜੀ ਦੀ ਜਿਉਂ ਜਿਉਂ ਉਮਰ ਢਲਦੀ ਪਈ ਹੈ ਸੰਸਾਰਕ ਤੌਰ ਤੇ, ਤਿਉਂ ਤਿਉਂ ਅੰਦਰ ਰੰਗ ਹੋਰ ਪਿਆ ਚੜ੍ਹਦਾ। 98 ਸਾਲ ਦੀ ਉਮਰ ਸੀ ਜਿਸ ਦਿਨ ਇਹ ਮਹਾਂਪੁਰਸ਼ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਥਾਪੇ। 98 ਸਾਲ ਦੀ ਉਮਰ ਕੋਈ ਥੋੜੀ ਨਹੀਂ ਹੁੰਦੀ। 1506 ਨੂੰ ਬਾਬਾ ਬੁੱਢਾ ਸਾਹਿਬ ਜੀ ਦਾ ਆਗਮਨ ਹੈ, ਜਨਮ ਹੈ। 1518 ਨੂੰ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਨੂੰ 12 ਸਾਲ ਦੀ ਉਮਰ ਵਿੱਚ ਮਿਲੇ ਨੇ ਤੇ 1606 ਨੂੰ ਜਦੋਂ ਅਸੀਂ ਪੜ੍ਹਦੇ ਹਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਵਾਹਿਗੁਰੂ 1604 ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੀ ਅਰਦਲਾ 98 ਸਾਲ ਦੀ ਹੋ ਗਈ ਹੈ। 98 ਸਾਲ ਦਾ ਬਾਬਾ ਬੁੱਢਾ ਸਾਹਿਬ, ਉਹਨਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਨਿਯੁਕਤ ਕੀਤਾ ਗਿਆ। ਕੈਸੀ ਅੰਦਰ ਦੀ ਕਿਰਪਾ, ਕੈਸੀ ਅੰਦਰ ਦੀ ਕਿਰਪਾਲਤਾ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਬਾਬਾ ਜੀ ਕਿ ਤੁਸੀਂ ਬਾਲਕ ਹਰਗੋਬਿੰਦ ਜੀ ਨੂੰ ਤਾਲੀਮ ਦੇਣੀ ਹੈ। ਇੰਦਰੀ ਜਿੱਤ ਸਿੱਖ ਨੇ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਤੇਰੇ ਘਰ ਦੇ ਡੰਗਰ ਚਾਰਨਾ, ਤੇਰੇ ਖੇਤ ਵਾਹਨਾਵਾਂ, ਤੇਰੇ ਚਰਨਾਂ ਦੀ ਸੇਵਾ ਕਰ ਸਕਣਾ, ਇਹਨਾਂ ਨੂੰ ਤਾਲੀਮ ਦੇਣ ਵਾਸਤੇ ਕੋਈ ਪੰਡਿਤ, ਕੋਈ ਵਿਦਵਾਨ, ਕੋਈ ਸਿਆਣਾ, ਪੰਡਿਤ ਦਾ ਅਰਥ ਇੱਥੇ ਵਿਦਵਾਨ ਅਰਜ਼ ਕਰ ਰਿਹਾ, ਕੋਈ ਸਿਆਣੇ ਵਿਦਵਾਨ ਲਾਏ ਜਾਣ। ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਨੇ ਕਿਹਾ ਸੀ, ਬਾਬਾ ਜੀ ਮੇਰੇ ਬੱਚੇ ਨੂੰ ਉਹ ਤਾਲੀਮ ਦੇ ਦਿਓ ਜਿਹੜੇ ਗੁਣ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਬੱਚੇ ਤੋਂ ਬੁੱਢੇ ਦੀ ਪਦਵੀ ਦੇ ਦਿੱਤੀ, ਬਸ ਮੇਰੇ ਬੱਚੇ ਨੂੰ ਉਹ ਤਾਲੀਮ ਸਿਖਾ ਦਿਓ ਜਿਹੜੀ ਬਾਲਕ ਉਮਰ ਦੇ ਵਿੱਚ ਹੀ ਬਜ਼ੁਰਗੀ ਲੈ ਆਉਂਦੀ ਹੈ। ਮਿਹਰ ਕਰ, ਬਾਬਾ ਬੁੱਢਾ ਸਾਹਿਬ ਨੇ ਆਪ ਤਾਲੀਮ ਦਿੱਤੀ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਜੀ ਨੂੰ। ਤੇ ਕੇਵਲ ਇੱਥੇ ਬਸ ਨਹੀਂ, ਜਦੋਂ ਦਾਤਾਰ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਅਕਾਲ ਤਖ਼ਤ ਦੀ ਸਿਰਜਣਾ ਕਰਨ ਵਾਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਨਾਲ ਦੋ ਸਿੱਖ ਹੋਰ ਸ਼ਾਮਲ ਹੋਏ। ਜਿਹੜਾ ਥੱਲੇ ਅਸੀਂ ਤਖ਼ਤ ਸਾਹਿਬ ਦੇਖਦੇ ਹਾਂ, ਉਪਰ ਵਾਲੀ ਇਮਾਰਤ ਨਹੀਂ, ਉਸ ਤਖ਼ਤ ਦੀਆਂ ਇੱਟਾਂ ਤੇ ਚੂਨਾ ਗਾਰਾ ਕੇਵਲ ਗੁਰੂ ਹਰਗੋਬਿੰਦ ਸਾਹਿਬ, ਬਾਬਾ ਬੁੱਢਾ ਜੀ ਤੇ ਤੀਸਰੇ ਭਾਈ ਗੁਰਦਾਸ ਨੇ, ਕਿਸੇ ਰਾਜ ਮਿਸਤਰੀ ਨੇ ਉਸ ਤਖ਼ਤ ਦੇ ਉੱਤੇ ਇੱਟ ਨਹੀਂ ਲਾਈ, ਕਿਸੇ ਨੇ ਚੂਨਾ ਨਹੀਂ ਰੱਖਿਆ। ਤੇ ਗੁਰ ਬਿਲਾਸ ਵਿੱਚ ਲਿਖਿਆ ਹੈ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢਾ ਔਰ ਗੁਰਦਾਸ ਬਣਾਇਓ, ਤੇ ਉਸ ਦਾ ਨਾਮ ਅਕਾਲ ਗੁੰਗਾ ਰੱਖਿਆ ਗਿਆ, ਜਿਸ ਨੂੰ ਫਿਰ ਪਤ ਕੇ ਸੀ ਅਕਾਲ ਤਖ਼ਤ ਸਾਹਿਬ ਕਹਿੰਦੇ। ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਤਖ਼ਤ ਤੇ ਬੈਠੇ ਨੇ, ਮੈਂ ਸੰਖੇਪ ਜੀ ਅਰਜ਼ ਕਰਕੇ ਅੱਗੇ ਤੁਰਾਂ, ਕਿਉਂਕਿ ਉਹ ਦਲ ਭੰਜਨ ਗੁਰ ਸੂਰਮਾ ਹੈ, ਉਹ ਤਖ਼ਤ ਤੇ ਬਿਰਾਜਮਾਨ ਨੇ। ਔਰ ਸੁਰ ਸਿੰਘ ਪਿੰਡ ਤੋਂ ਦੋ ਭਰਾ ਆਏ ਨੇ, ਨੱਥਾ ਤੇ ਅਬਦੁੱਲਾ, ਇਹ ਪਹਿਲੇ ਢਾਡੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਦੇ ਆਏ ਨੇ, ਮੇਰੇ ਸੱਚੇ ਪਾਤਸ਼ਾਹ ਤਖ਼ਤ ਤੇ ਬਿਰਾਜੇ ਨੇ। ਬਾਬਾ ਬੁੱਢਾ ਸਾਹਿਬ ਨੇ ਦੋ ਕਿਰਪਾਨਾਂ ਚ ਪਾਈਆਂ ਨੇ ਤੇ ਉਹਨਾਂ ਨੇ ਤਖ਼ਤ ਤੇ ਬੈਠਦਿਆਂ ਗੁਰੂ ਹਰਗੋਬਿੰਦ ਸਾਹਿਬ ਲਈ ਜਿਹੜੀਆਂ ਵਾਰਾਂ ਗਾਈਆਂ ਉਹਨਾਂ ਵਿੱਚ ਦੋ ਪੌੜੀਆਂ ਮੈਂ ਆਪ ਨਾਲ ਸਾਂਝੀਆਂ ਕਰਦੀ। ਕਹਿਣ ਲੱਗੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਤਖ਼ਤ ਤੇ ਬੈਠੇ, ਉਧਰ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਣ ਲੱਗੀਆਂ। ਕਹਿੰਦੇ ਸੂਰਜ ਦੀਆਂ ਕਿਰਨਾਂ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਨੂਰ ਦੇ ਸਾਹਮਣੇ ਆਪਣੇ ਆਪ ਨੂੰ ਮੱਧਮ ਸਮਝਦੀਆਂ। ਉਹਨਾਂ ਸ਼ਬਦ ਵਰਤੇ ਨੇ ਕਿ ਸੱਚਾ ਤਖ਼ਤ ਸੁਹਾਇਓ ਸ਼੍ਰੀ ਗੁਰ ਪਾਏ ਕਹਿ, ਸਭ ਬਰਨੀ ਨ ਜਾਏ ਕਹੁ ਪਿਆ ਗਾਏ। ਧੰਨ ਗੁਰੂ ਹਰਗੋਬਿੰਦ ਸਾਹਿਬ। ਅੱਜ ਗੁਰਬਾਣੀ ਯੁੱਗ ਤੋਂ ਬਾਅਦ ਕੁਰਬਾਨੀ ਯੁੱਗ ਆਇਆ, ਹੁਣ ਕੁਰਬਾਨੀ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਕਿਰਪਾਨ ਦੇ ਮੁੱਠੇ ਤੇ ਹੱਥ ਰੱਖਿਆ ਜਾਣਾ ਹੈ। ਤਖ਼ਤ ਤੇ ਗੁਰੂ ਹਰਗੋਬਿੰਦ ਸਾਹਿਬ ਬਹਿਣ ਲੱਗੇ ਤੇ ਕਹਿ ਰਹੇ ਨੇ, ਸੱਚਾ ਤਖ਼ਤ ਸੁਹਾਇਓ ਸ਼੍ਰੀ ਗੁਰ ਪਾਏ ਕਹਿ, ਸਭ ਬਰਨੀ ਨ ਜਾਉ ਕਹਿ ਕਿਆ ਗਾਹੇ ਕਹਿ, ਰਸ ਭੈ ਮਲੀਨ ਸੋ ਦਰਸ਼ ਦਿਖਾਏ ਕਹਿ, ਸ਼੍ਰੀ ਗੁਰੂ ਤਖ਼ਤ ਬਿਰਾਜੇ ਪ੍ਰਭੂ ਧਿਆਏ ਕਹਿ, ਮੀਰ ਉਬਦਲ ਅਰ ਨਥ ਜਸ ਕਰੋ ਬਣਾਏ ਕਹਿ। ਕਿ ਧੰਨ ਗੁਰੂ ਹਰਗੋਬਿੰਦ ਸਾਹਿਬ, ਅਸੀਂ ਤੇਰਾ ਜਸ ਗਾਣਾ ਹੈ। ਉਹਨਾਂ ਨੇ ਜਸ ਗਾਉਂਦਿਆਂ ਫਿਰ ਅਗਲੇ ਬਚਨ ਕਹਿ ਕਿ ਦੋ ਤਲਵਾਰਾਂ ਵੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਅਸੀਂ ਆਮ ਤੌਰ ਤੇ ਸ਼ਬਦ ਵਰਤਦੇ ਹਾਂ ਮੀਰੀ ਤੇ ਪੀਰ ਦੀਆਂ ਕਿਰਪਾਨਾਂ, ਇਹਦੇ ਅਰਥ ਕੀ ਨੇ? ਮੀਰੀ ਤੇ ਪੀਰ ਦਾ ਭਾਵ ਕੀ ਹੈ? ਮੈਂ ਅਰਜ਼ ਕਰਾਂ, ਮੀਰੀ ਦਾ ਅਖਰੀ ਅਰਥ ਹੈ ਬਾਦਸ਼ਾਹਤ ਤੇ ਪੀਰੀ ਦਾ ਅਰਥ ਹੈ ਰੂਹਾਨੀਅਤ। ਹੁਣ ਇੱਕ ਪ੍ਰਸ਼ਨ ਉੱਠੇਗਾ ਕਿ ਮੀਰੀ ਤਾਂ ਵਾਕਈ ਤਲਵਾਰ ਨਾਲ ਮਿਲੇਗੀ, ਤਖ਼ਤ ਕਿਰਪਾਨ ਦੇ ਜ਼ੋਰ ਨਾਲ ਮਿਲਦੇ ਨੇ, ਤੇ ਤਲਵਾਰ ਦਾ ਸੰਬੰਧ ਪੀਰੀ ਦੇ ਨਾਲ ਕੀ? ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਕਿਉਂ? ਤੇ ਉੱਥੇ ਬਾਬਾ ਨੱਥਾ ਤੇ ਅਬਦੁੱਲਾ ਕਹਿ ਰਹੇ ਨੇ ਕਿ ਦੋ ਤਲਵਾਰਾਂ ਬੱਤੀਆਂ, ਇੱਕ ਮੀਰੀ ਦੀ ਇੱਕ ਪੀਰ ਦੀ। ਹੁਣ ਮੀਰ ਦੇ ਅਖਰੀ ਅਰਧ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹੀਏ ਤੇ ਬਾਦਸ਼ਾਹ, ਬਾਬਾ ਜੀ ਨੇ ਬਾਣੀ ਵਿੱਚ ਵਚਨ ਕੀਤੇ ਨੇ ਕਿ ਜਾਂ ਮੀਰ ਸੁਣਿਆ ਧਾਇਆ। ਹਾਲਾਂ ਕੋਈ ਸ਼ਬਦ ਬਾਬਰ ਲਿਖਿਆ ਪਰ ਅਰਥ ਨੇ ਬਾਦਸ਼ਾਹ। ਮੀਰੀ ਦੀ ਜਿਹੜੀ ਕਿਰਪਾਨ ਹੈ ਉਹ ਬਾਦਸ਼ਾਹ ਲਿਖਿਆ, ਤੇ ਸੱਚ ਜਾਣੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਪੀਰੀ ਦੀ ਕਿਰਪਾਨ ਤਾਂ ਇਹ ਪ੍ਰਤੀਕ ਵਰਤਿਆ ਹੈ ਕਿ ਰੂਹਾਨੀਅਤ ਨੂੰ ਕਾਣਾ ਵੀ ਇੱਕ ਤਲਵਾਰ ਦੀ ਧਾਰ ਉੱਤੇ ਚੱਲਾਂ। ਹੁਣ ਗੁਰੂ ਅਰਜਨ ਸਾਹਿਬ ਉਹਨਾਂ ਨੇ ਬਚਨ ਕਹਿ, ਬਾਬਾ ਫਰੀਦ ਜੀ ਨੇ ਜਦੋਂ ਪੀਰੀ ਦੀ ਗੱਲ ਕੀਤੀ, ਗੁਰੂ ਅਮਰਦਾਸ ਨੇ ਕਿਹਾ, ਹੁਣ ਆਪ ਬਾਣੀ ਪੜ੍ਹਦੇ ਹੋ ਕਿ ਬਾਬਾ ਅਮਰਦਾਸ ਕਦੀ ਹੱਥ ਵਿੱਚ ਕਿਰਪਾਨ ਪਕੜਦੇ ਕਿਤੇ ਜ਼ਿਕਰ ਆਏ? ਪਰ ਉਹ ਬਾਣੀ ਵਿੱਚ ਕਹਿ ਰਹੇ ਨੇ ਕਿ ਪੀਰੀ ਤੇ ਚੱਲਣਾ ਰੂਹਾਨੀਅਤ ਤੇ ਚੱਲਣਾ ਖੰਡੇ ਦੀ ਧਾਰ ਤੇ ਚੱਲਣਾ ਹੈ। ਪੀਰੀ ਪ੍ਰਤੀਕ ਹੈ ਅੰਦਰ ਦੀ ਰੂਹਾਨੀਅਤ ਦੀ, ਕਿਰਪਾਨ ਪ੍ਰਤੀਕ ਹੈ ਅੰਦਰ ਦੀ ਕਮਾਈ ਦੀ, ਤੇ ਸਾਹਿਬ ਨੇ ਬਾਣੀ ਵਿੱਚ ਕਿਹਾ, ਖੰਨਿਓ ਤਿੱਖੀ ਵਾਲੋ ਨਿੱਕੀ ਏਕ ਮਾਰ ਵਿਜਾਣਾ। ਬਾਬਾ ਫਰੀਦ ਸਾਹਿਬ ਨੇ ਕਿਹਾ, ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪਾਈਣੀ, ਉਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸੰਭਾਰ ਸਵੇਰਾ। ਪੀਰੀ ਦਾ ਸੰਬੰਧ ਰੂਹਾਨੀਅਤ ਨਾਲ ਹੈ ਤੇ ਮੀਰੀ ਦਾ ਸੰਬੰਧ ਬਾਦਸ਼ਾਹ ਨਾਲ ਹੈ। ਦੋ ਕਿਰਪਾਨਾਂ ਮੇਰੇ ਕਿਰਪਾਲੂ ਦਾਤੇ ਨੇ ਪਾਈਆਂ, ਦੋ ਕਿਰਪਾਨਾਂ ਬੱਤੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ ਹੈ। ਕਹਿਣ ਲੱਗੇ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਂ ਕੋਟਗੜ ਦਰਵਾਜ਼ਾ ਬਲਖ ਬਕੀਰ ਦੀ, ਨਾਲ ਸਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਾਗੀਰ ਦੀ। ਅਖੀਰ ਤੇ ਉਹ ਇੱਥੇ ਪੌੜੀ ਸੰਪੂਰਨ ਕਰਦੇ ਸਨ, ਪੱਗ ਤੇਰੀ ਕੀ ਜਹਾਂਗੀਰ ਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਉਹਦੇ ਤਖ਼ਤ ਦੇ ਬਰਾਬਰ, ਉਹਦੇ ਸ਼ਸਤਰ ਦੇ ਬਰਾਬਰ ਤੇ ਉਹਦੀ ਦਸਤਾਰ ਦੇ ਮੁਕਾਬਲੇ ਹਿੰਦੁਸਤਾਨ ਦੇ ਬਾਦਸ਼ਾਹ ਦੀ ਪੱਗ ਕੀ ਹੈ? ਪੱਗ ਤੇਰੀ ਕੀ ਜਹਾਂਗੀਰ ਦੀ, ਵੇਲੇ ਦੇ ਹਾਕਮ ਨੂੰ ਵੰਗਾਰਿਆ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਜੰਗਾਂ ਲੜੀਆਂ ਤੇ ਚਾਰੇ ਜੰਗਾਂ ਵਿੱਚ ਮੇਰੇ ਕਿਰਪਾਲੂ ਦਾਤਾ ਜੀ ਦੀ ਜਿੱਤ ਹੋਈ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕੇਵਲ ਜੰਗਾਂ ਹੀ ਨਹੀਂ ਜਿੱਤੀਆਂ, ਉਹਨਾਂ ਦੇ ਜਦੋਂ ਕਿਤੇ ਪਿਆਰ ਦੀਆਂ ਝਲਕੀਆਂ ਦੇਖਣੇ ਹਾਂ, ਜੋ ਭਾਈ ਸਾਹਿਬ ਨੂੰ ਵੀ ਸੁਣਾ ਕੇ ਗਏ, ਪਿਆਰ ਦੀਆਂ ਝਾਂਕੀਆਂ ਇਹੋ ਜਿਹੀਆਂ ਨੇ ਕਿ ਅੰਦਰ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਵਹਿ ਤੁਰਦਾ ਹੈ। ਕਿਤੇ ਕੋਈ ਪਾਣੀ ਦਾ ਲੋਟਾ ਲੈ ਕੇ ਪੁਕਾਰੀ ਜਾ ਰਿਹਾ ਹੈ, ਕਿਤੇ ਕੋਈ ਡਰੋਲੀ ਘਰ ਬਣਾ ਕੇ ਭਾਈ ਸਾਧੂ ਵਰਗੇ ਜਿਹੜੇ ਨੇ ਉਹ ਪਾਣੀ ਨਾਲ ਪੁਕਾਰਦੇ ਪਏ ਨੇ, ਤੇ ਇੱਧਰ ਕੋਈ ਘਰ ਬਣਾ ਕੇ ਸਾਧੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਹ ਕਿਰਪਾਲੂ ਦਾਤਾ ਦੇ ਚਰਨਾਂ ਵਿੱਚ ਘਰ ਵਿੱਚ ਚਰਨ ਪਾਉਣ ਲਈ ਬੇਨਤੀਆਂ ਪਿਆ ਕਰਦਾ ਹੈ। ਮੈਂ ਇੱਕ ਉਦਾਹਰਨ ਆਪ ਨੂੰ ਸਾਂਝੀ ਕਰਨੀ ਚਾਹੁੰਦਾ, ਸੰਖੇਪ ਜਿਹੀ, ਕਿ ਰੱਤੇ ਇਸ਼ ਖੁਦਾਏ ਰੰਗ ਦੀਦਾਰ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਵਿੱਚ ਵੀ
ਇੱਕ ਗੁਰੂ ਦੇ ਦਰਸ਼ਨਾਂ ਦੀ ਤਾਂਗ ਲੈ ਕੇ ਕਸ਼ਮੀਰ ਦੀ ਧਰਤੀ ਤੇ ਬਜ਼ੁਰਗ ਮਾਈ ਬੈਠੀ ਸੀ। ਉਹਦੇ ਅੰਦਰ ਦੀਦਾਰ ਦਾ ਇੱਕ ਰੰਗ ਹੈ, ਉਹਨੂੰ ਜਾਂ ਕਿੱਥੋਂ ਲੱਗੀ। ਕਸ਼ਮੀਰ ਦੀ ਧਰਤੀ ਤੇ ਇੱਕ ਪ੍ਰਚਾਰਕ ਗਏ ਸਨ ਜਿਨ੍ਹਾਂ ਦਾ ਨਾਮ ਸੀ ਭਾਈ ਮਾਧੋ ਦਾਸ। ਇਹ ਸੋਢੀ ਸਨ। ਭਾਈ ਮਾਧੋ ਦਾਸ ਨੇ ਕਸ਼ਮੀਰ ਵਿੱਚ ਜਾ ਕੇ ਪ੍ਰਚਾਰ ਕੀਤਾ ਤੇ ਇੱਥੇ ਬਜ਼ੁਰਗ ਮਾਈ ਸੀ, ਇਹਦਾ ਨਾਮ ਇਤਿਹਾਸ ਨੇ ਦੱਸਿਆ ਹੈ ਮਾਤਾ ਭਾਗਭਰੀ, ਤੇ ਇਹਦੇ ਪੁੱਤਰ ਦਾ ਨਾਮ ਸੀ ਭਾਈ ਸੇਵਾ ਰਾਮ। ਰੋਜ਼ ਸੰਗਤ ਵੀ ਜਾਣਾ ਤੇ ਇਹਦੇ ਅੰਦਰ ਬੇਬਲਤਾ ਪ੍ਰਗਟ ਹੋਈ ਕਿ ਜਿਸ ਗੁਰੂ ਦਾ ਪ੍ਰਚਾਰਕ ਇੰਨਾ ਠੰਡ ਵਾਲਾ ਹੈ, ਜਿਹਦੇ ਕੋਲ ਬੈਠਿਆਂ ਅੰਦਰ ਨੂੰ ਸਕੂਨ ਮਿਲਦਾ, ਜਿਸ ਦੇ ਬਚਨ ਸੁਣਿਆ ਅੰਦਰ ਨੂੰ ਟਿਕਾ ਮਿਲਦਾ, ਉਸ ਗੁਰੂ ਦੇ ਦਰਸ਼ਨ ਕਿਤੇ ਹੋ ਜਾਣ। ਤੇ ਦੇਖੋ ਜਦੋਂ ਕੋਈ ਪ੍ਰੇਮ ਦਾ ਕਿਰਦਾਰ ਭੇਜਦਾ ਹੈ, ਪ੍ਰੇਮ ਨਾਲ ਪੂਰਤ ਹੁੰਦਾ ਹੈ, ਤੇ ਉਹ ਆਪਣੇ ਅੰਦਰ ਹੀ ਪਿਆਰੇ ਨੂੰ ਕੁਝ ਭੇਟ ਕਰਨ ਦੇ ਲਈ ਆਪਣੀ ਤਿਆਰੀ ਕਰ ਲੈਂਦਾ ਹੈ।